ਸਿੱਖੀ ਪੁਣੇ ਵਾਲਾ ਸੁਖੀ। ਸਤਿਗੁਰੂ ਜੀ ਦਿੱਲੀਓਂ ਭੈਣੀ ਸਾਹਿਬ ਚਾਰ ਹਾੜ ਦਰਸ਼ਨ ਦਿੱਤੇ। ਸੱਤ ਹਾੜ ਵਸਾਏ ਪਿੰਡਾਂ ਦੇ ਸਰੀਰ ਸੰਤ ਨਗਰ ਬੰਗਲੇ ਸੱਦੇ ਤੇ ਕਿਹਾ ਪਿੱਛੋਂ ਦੀ ਆਈ ਮਾਲਕੀ ਇੱਥੇ ਲਿਖ ਦੇਵੋ। ਆਪਣੇ ਆਗੂ ਚੋਣਾ ਮੈਂ ਮਗਰੋਂ ਉਹਨਾਂ ਤੋਂ ਆਪੇ ਲਿਖਵਾ ਲਵਾਂਗਾ। ਲਿਖੋ ਕਿ ਜਿੱਥੇ ਇਹ ਦੇਣਗੇ ਅਸੀਂ ਉਜਰ ਨਹੀਂ ਕਰਾਂਗੇ। ਜਿਸ ਪਿੱਛੇ ਜਾ ਲੈਣੀ ਹੋਵੇ ਸੋਪ ਹੀ ਚਲਾ ਜਾਵੇ ਤੇ ਆਪਣੇ ਆਗੂਆਂ ਨੂੰ ਅੰਗੂਠਾ ਨਾ ਲਾ ਕੇ ਦੇਵੇ। ਸਤਿਗੁਰੂ ਜੀ ਦੇ ਇਸ ਕਹੇ ਦੇ ਸੁਖੀ ਰਹਿਣਿਆਂ ਨੇ ਤਾਂ ਸਤ ਬਚਨ ਕੀਤਾ, ਕਈਆਂ ਕੁਝ ਉੱਤਰ ਨਾ ਦਿੱਤਾ। ਕਰੀ ਵਾਲੇ ਲਹਿੰਦੇ ਰਹਿੰਦੇ ਲਾਹੌਰੀਆਂ ਕਿਹਾ ਸਾਨੂੰ ਕਰੀ ਵਾਲੇ ਹੀ ਇਕੱਠਿਆਂ ਟਿਕਿਆਂ ਰਹਿਣ ਦਿਓ। ਸਤਿਗੁਰੂ ਜੀ ਕਿਹਾ ਤੁਸੀਂ ਲਾਹੌਰੀਏ ਮਨ ਮਰਜ਼ੀ ਤੇ ਕੁਸੰਗਤ ਕਾਰਨੋਂ ਨਹੀਂ ਰੋਕਦੇ। ਜਿਵੇਂ ਅੱਗੇ ਭਲੇ ਲੋਕ ਮਲੀ ਦਲੀ ਦੇ ਸਦਾ ਦਲੀ ਦੇ ਰਹਿਣਗੇ ਤੇ ਪੁਲਿਸ ਦੀ ਚੌਂਕੀ ਮੱਤ ਪੈ ਜਾਵੇ, ਮਾੜੇ ਭਲੇ ਮੁਫਤ ਵਿੱਚ ਮਰਨਗੇ। ਕੁਝ ਸਿੱਖਾਂ ਤੇ ਕਿਹਾ ਜਿਵੇਂ ਆਪ ਦੀ ਰਜ਼ਾ ਹੈ ਤੇ ਕਈ ਮੁੜੰਗੇ ਮੋਟੇ ਡਿੰਗੇ ਕੀਤੀ ਹੀ ਰਹੇ ਤੇ ਮੁੜ ਗਏ ਤੇ ਕਿਹਾ ਭਾਵੇਂ ਚੌਂਕੀ ਹੀ ਪੈ ਜਾਵੇ ਉੱਥੇ ਹੀ ਸਾਨੂੰ ਟਿਕੇ ਰਹਿਣ ਦਿਓ। ਸਤਿਗੁਰੂ ਜੀ ਕਿਹਾ ਜੋ ਸਾਧ ਸੰਗਤ ਦੇ ਮਤੇ ਹੋ ਰਹੇਗਾ ਘੱਟ ਮਾਲਕੀ ਵਾਲਾ ਤੇ ਬੇਮਾਲਕ, ਪਹਿਲਾਂ ਆਪਣੇ ਮਰੱਬਿਆਂ ਵਿੱਚੋਂ ਦੇਵਾਂਗਾ ਵਾਹਣ ਨੂੰ, ਫੇਰ ਵੱਡੇ ਮਾਲਕਾਂ ਤੋਂ ਦਵਾਵਾਂਗਾ, ਸੋ ਕੋਲ ਹੋਵਾਂਗਾ ਰਲ ਵਰਤਾਂਗੇ। ਜੋ ਸਾਧ ਸੰਗਤ ਦਾ ਸਾਥ ਛੱਡ ਪਿੱਛੇ ਜਾਵੇਗਾ ਉਹ ਵੀ ਔਖਾ ਹੋਵੇਗਾ ਤੇ ਕੁਸੰਗ ਵਿੱਚ ਜਾ ਪਵੇਗਾ। ਇੱਥੇ ਵੀ ਸਿੱਖੀ ਪੁਣੇ ਵਾਲਾ ਹੀ ਸੁਖੀ ਰਹੇਗਾ। ਮੰਗਲ ਸਿੰਘ ਜੀ ਕਿਉਂ ਗੁਰੂ? ਸਤਿਗੁਰੂ ਜੀ ਅੱਠ ਹਾੜ ਤੋਂ ਜੀਵਨ ਨਗਰ ਪਿਛਲੇ ਪਹਿਰ 6 ਵਜੇ ਅਮਰ ਕਥਾ ਭਾਈ ਸੰਤੋਖ ਸਿੰਘ ਦਾ ਗ੍ਰੰਥ ਸੁਣਨੀ ਆਰੰਭੀ। ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਵੀ ਇੱਥੇ ਰਹਿੰਦੇ ਸੀ, ਹਾਸ ਵਿਲਾਸ ਵੀ ਬਹੁਤ ਹੁੰਦੇ ਸੀ। ਸਤਿਗੁਰੂ ਜੀ ਸੰਤ ਜੀ ਨੂੰ ਕਈ ਵਾਰੀ ਗੁਰੂ ਜੀ ਵੀ ਕਹਿ ਦਿੰਦੇ ਸੀ। ਇੱਕ ਦਿਨ ਮੈਂ ਅਰਜ਼ ਕੀਤੀ, ਸੱਚੇ ਪਾਤਸ਼ਾਹੋ, ਪਹਿਲਾਂ ਤਾਂ ਸੰਤ ਵਜੀਰ ਸਿੰਘ ਪੰਡੋਰੀ ਵਾਲਿਆਂ ਤੋਂ ਭਜਨ ਆਪ ਨੂੰ ਮਾਤਾ ਜੀਵਨ ਕੌਰ ਜੀ ਦੁੱਧੀ ਦੇਣ ਤੋਂ ਪਹਿਲਾਂ ਦਵਾਇਆ ਸੀ ਤੇ ਫਿਰ ਗੁਰੂ ਹਰੀ ਸਿੰਘ ਜੀ ਨੇ ਸੰਤ ਉੱਤਮ ਸਿੰਘ ਜੀ ਰਾਏਸਰ ਵਾਲਿਆਂ ਤੋਂ ਆਪ ਨੂੰ ਭਜਨ ਦਵਾਇਆ ਸੀ। ਆਪ ਸੰਤ ਮੰਗਲ ਸਿੰਘ ਜੀ ਨੂੰ ਗੁਰੂ ਜੀ ਕਿਸ ਤਰ੍ਹਾਂ ਕਹਿੰਦੇ ਹੋ? ਸਤਿਗੁਰੂ ਜੀ ਬਚਨ ਕੀਤਾ, ਕਾਕਿਆਂ ਦੀ ਮਾਤਾ ਦੇ ਚੜ੍ਹਨ ਬਾਅਦ ਮਾਤਾ ਜੂਨ ਕੌਰ ਜੀ ਵੀ ਤੇ ਕਈਆਂ ਸਿੱਖਾਂ ਵੀ ਮੈਨੂੰ ਕਿਹਾ ਤੂੰ ਹੋਰ ਆਨੰਦ ਕਰਾ। ਮੈਂ ਮਾਤਾ ਜੀ ਨੂੰ ਕਿਹਾ ਜੇ ਉਸ ਜਿਹੀ ਕੋਈ ਹੈ ਤਾਂ ਦੱਸੋ, ਪਰ ਸਿੱਖਾਂ ਨੂੰ ਕੋਈ ਉੱਤਰ ਨਾ ਦਿੰਦਾ ਸਾਂ। ਸੋਚ ਵਿੱਚ ਸਾਂ ਕਿ ਇਹ ਸੰਤ ਜੀ ਮਿਲੇ। ਮੈਂ ਗੁਰੂ ਹਰੀ ਸਿੰਘ ਜੀ ਤੋਂ ਵਰੋਸਾਏ ਤੇ ਪੱਕੇ ਕੂਕੇ ਤੇ ਨਿਸੰਗ ਜਾਣ ਇਹਨਾਂ ਤੋਂ ਪੁੱਛਿਆ ਤਾਂ ਇਹਨਾਂ ਕਿਹਾ ਜੇ ਸੁਖੀ ਰਹਿਣਾ ਹੈ ਤਾਂ ਹੁਣ ਆਨੰਦ ਨਾ ਹੋਰ ਕਰੀ। ਮੈਂ ਦੱਤਾਤਰੀਆ ਜੀ ਵਾਂਗੂ ਜਿਵੇਂ ਉਹਨਾਂ 24 ਗੁਰੂ ਧਾਰੇ ਸੀ, ਇੱਕ ਇੱਕ ਮਤ ਯੋਗ ਮੈਂ ਇੱਕ ਚੰਗੀ ਉੱਚੀ ਮਤ ਦਾ ਇਹਨਾਂ ਨੂੰ ਗੁਰੂ ਕਹਿੰਦਾ ਹਾਂ ਤੇ ਠੀਕ ਸੁਖੀ ਵੀ ਹਾਂ। ਬਖਸ਼ਿਸ਼ ਮੰਗਿਆ ਕਰ। ਇੱਕ ਰਾਮਗੜੀਆ ਸਿੱਖ ਦੀ ਧੀ ਤੁਰਕਣੀ ਵਿੱਚੋਂ ਸੀ, ਉਸ ਨੂੰ ਹੁਕਮ ਹੋਇਆ ਤੂੰ ਪਿੱਛੇ ਜਾ ਕੇ ਵਿਆਹ ਦੇ ਖੁੱਲਿਆਂ ਵੱਲ ਤੇ ਕੁਝ ਚਿਰ ਨਾਲ ਰਹਿ ਕੇ ਆ ਅੰਮ੍ਰਿਤ ਛੱਕ ਸਾਧ ਸੰਗਤ ਵਿੱਚ ਵਰਤੀ। ਉਸ ਉਵੇਂ ਕੀਤਾ ਤੇ ਅੰਮ੍ਰਿਤ ਛੱਕ ਆ ਸੰਤ ਨਗਰ ਰਹਿਣ ਲੱਗਾ। ਇੱਕ ਸਿੱਖ ਮਾਹਲ ਸਿੰਘ ਕਰੀ ਵਾਲੇ ਰਹਿੰਦਾ, ਕੰਮ ਸਵਾਲ ਜ਼ਿਮੀਂਦਾਰ ਹੈ, ਬਾਲਣ ਚੋਗ ਦਾਣੇ ਭੁੰਨ ਗੁਜ਼ਾਰਾ ਕਰਦਾ, ਬਟਵਾਰੇ ਬਾਅਦ ਰੁਲਦਾ ਸੁਣ ਸਤਿਗੁਰੂ ਜੀ ਜੀਵਨ ਨਗਰ ਉਸਨੂੰ ਗਊ ਕੱਪੜੇ ਦਾਣੇ ਦਮੜੇ ਦਿੱਤੇ ਤੇ ਕਿਹਾ ਪੁੱਤਰ ਦੇ ਪਾਲਣ ਦਾ ਕੰਮ ਜੋ ਕਰ ਰਿਹਾ ਬਾਲਣ ਚੋਗ ਦਾਣੇ ਭੁੰਨ ਚੰਗਾ ਏ, ਪਰ ਮੇਰੀ ਇੱਕ ਆਖੀ ਮਨ, ਕਿਸੇ 'ਤੇ ਗਲਾਨ ਕਰਨੀ ਛੱਡ ਦੇ। ਜਦ ਕਿਸੇ 'ਤੇ ਗਲਾਨ ਆਏ ਉਸੇ ਵੇਲੇ ਕਰਤੇ ਤੋਂ ਬਖਸ਼ਿਸ਼ ਮੰਗਿਆ ਕਰ ਕਿ ਹੇ ਸੱਚੇ ਪਾਤਸ਼ਾਹ, ਉਸ ਤੋਂ ਐਸਾ ਕਰਮ ਨਾ ਹੋਵੇ, ਤੂੰ ਕਿਰਪਾ ਕਰ ਅਤੇ ਮੇਰੇ 'ਤੇ ਮਿਹਰ ਕਰ, ਮੈਨੂੰ ਵੀ ਕਿਸੇ 'ਤੇ ਗਲਾਣ ਨਾ ਆਏ। ਇਸ ਤਰ੍ਹਾਂ ਦੋਹਾਂ ਦਾ ਭਲਾ ਹੁੰਦਾ, ਨਹੀਂ ਤਾਂ ਦ੍ਰਿਸ਼ਟ ਵਿਕਾਰੀ ਨਾ ਹੀ ਭਉ ਭਾਉ। ਗੁਰੂ ਵਾਕ ਅਨੁਸਾਰ ਪਰਮੇਸ਼ੁਰ ਦੇ ਭਉ ਅਤੇ ਹਰ ਕਿਸੇ ਦੇ ਭਉ ਅਤੇ ਪ੍ਰੇਮ ਤੋਂ ਵਾਂਝਿਆ ਰਹੀਦਾ ਹੈ। ਉਸ ਸੱਤ ਬਚਨ ਕੀਤਾ ਅਤੇ ਪ੍ਰਸੰਨ ਹੋ ਚਲਾ ਗਿਆ। ਬਾਅਦ ਵਿੱਚ ਸਤਿਗੁਰੂ ਜੀ ਬਚਨ ਕੀਤਾ, ਸਿੱਖ 'ਤੇ ਇਹ ਬੜਾ ਅਸਚਰਜ ਏ, ਪਰ ਹਰ ਇੱਕ 'ਤੇ ਨੁਕਤਾ ਕੱਢ ਕੇ ਆਪਣਾ ਹਿਰਦਾ ਦੁਖੀ ਰੱਖਦਾ ਅਤੇ ਹਰਜ ਕਰਦਾ ਰਹਿੰਦਾ ਹੈ। ਸਤਿਗੁਰੂ ਜੀ 10 ਹਾੜ ਅਮਰ ਕਥਾ ਵਿੱਚ ਆਈ ਜੁਗਾਵਲੀ ਦਾ ਹਿਸਾਬ ਕਰਾਇਆ, ਗਲਤ ਹੋਇਆ ਅਤੇ ਇੱਕ ਯੁਗ ਦਾ ਨਾਮ ਵੀ ਨਾ ਆਇਆ। ਗੁਰਿੰਡਨਾਮਾ ਪਾਤਸ਼ਾਹੀ ਦਸਵੀਂ ਦਾ ਆਇਆ। ਭੋਗਲ ਪ੍ਰਾਣ ਦਾ ਉਲੱਥਾ ਸੁਖਦੇਵ ਸਿੰਘ ਪ੍ਰਤੀ ਕਿਹਾ ਤਾਂ ਸਤਿਗੁਰੂ ਜੀ ਬਚਨ ਕੀਤਾ, ਸੰਤ ਹਾਕਮ ਸਿੰਘ ਜੀ ਪਾਸ ਵੇਖਿਆ ਸੀ ਸੰਸਕ੍ਰਿਤ ਮੂਲ ਤੋਂ ਉਲੱਥਾ ਹਿੰਦੀ 'ਚ, ਹੁਣ ਉਹ ਕਿਤੇ ਨਹੀਂ ਮਿਲਦਾ, ਇਹ ਲਿਖ ਲੈ ਤੂੰ, ਮੈਨੂੰ ਕਿਹਾ। ਜਾਹੀ ਕੁਲ 'ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦੁਆ ਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ, ਅਸਲ ਵਾਕ ਹੈ। ਵਿਗਾੜਨ ਵਾਲਿਆਂ ਘੱਟ ਨਹੀਂ ਕੀਤੀ, ਇਹ ਦਸਮ ਜੀ ਦਾ ਉਚਾਰਨ ਜਿਉਂ ਦਾ ਤਿਉਂ ਹੈ। ਬਾਬਾ ਨਾਨਕ ਸਤਿਗੁਰੂ ਜੀ ਸੰਤ ਨਗਰ ਲਛਮਣ ਸਿੰਘ ਭਿੰਡਰ ਅਤੇ ਮਸਤਾਨੇ ਬਾਬੇ ਨਾਨਕ ਦੀ ਚੜ੍ਹਾਈ ਦੇ ਭੋਗ 'ਤੇ ਦਰਸ਼ਨ ਦਿੱਤੇ। ਬਾਬੇ ਨਾਨਕ ਦਾ ਜਨਮ ਵਲਟੋਏ ਦਾ ਨਾਮ ਸੁਦਾਗਰ ਸਿੰਘ ਸੀ। ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ ਕਹਿਣ 'ਤੇ ਇਸ ਦਾ ਨਾਮ ਵੀ ਬਾਬਾ ਨਾਨਕ ਪੈ ਗਿਆ ਸੀ। ਇਹ ਮਸਤ ਹੋਇਆ, ਛਾਲਾਂ ਮਾਰਦਾ ਅਤੇ ਸਿਰ ਵੀ ਮਾਰਦਾ, ਐਨੜ ਹੱਕ ਵੀ ਬੋਲਦਾ, ਕਦੇ ਚਾਦਰ ਦਾ ਘੁੰਡ ਕੱਢ ਵੀ ਹੱਸਦਾ। ਇਹ ਸੁੰਦਰ ਅਤੇ ਗੋਰਾ, ਬੇਫਿਕਰ ਅਤੇ ਤੇਜ਼ ਬੜਾ ਸੀ ਅਤੇ ਫੇਰੀ ਲਾਉਂਦਾ ਸੀ ਦੀਵਾਨ ਵਿੱਚ ਅਤੇ ਬੱਲੇ ਬੱਲੇ ਅਤੇ ਧੰਨ ਗੁਰੂ ਹਰੀ ਸਿੰਘ ਜੀ ਵੀ ਕਹਿੰਦਾ ਸੀ। ਇਹ ਸੰਤ ਤੇਜਾ ਸਿੰਘ ਜੀ ਦੇ ਡੇਰੇ ਬਿਮਾਰ ਪਿਆ ਵੀ ਪਦਾਰਥ ਛਕੇ ਬਹੁਤ ਅਤੇ ਦੇਹ ਦੁਖੀ ਰਹੇ ਅਤੇ ਪਰਮੇਸ਼ੁਰ ਅੱਗੇ ਅਰਜਾਂ ਕਰੇ, ਮੇਰੀ ਦੇਹ ਛੁੱਟੇ। ਇਸ ਦੀ ਗੁਰੂ ਹਰੀ ਸਿੰਘ ਜੀ 'ਤੇ ਸ਼ਰਧਾ ਸੀ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਮਹਾਰਾਜ ਜੀ ਹੀ ਕਹਿੰਦਾ ਸੀ ਅਤੇ ਬਾਬਿਆਂ ਦਾ ਵੀ ਆਦਰ ਕਰਦਾ ਸੀ। ਔਖੇ ਹੋਏ ਰੋਂਦੇ ਨੂੰ ਆਵਾਜ਼ਾ ਹੋਇਆ, ਕੀਤੇ ਮੰਦੇ ਕਰਮ ਦੱਸ, ਸਤਿਗੁਰੂ ਜੀ ਤੋਂ ਭੁੱਲ ਬਖਸ਼ਾ ਤਾਂ ਛੁੱਟੇਗਾ। ਇਸ ਜੀਵਨ ਨਗਰ ਅਰਜ ਕਰ ਭੇਜੀ, ਸਤਿਗੁਰੂ ਜੀ ਸੰਤ ਤੇਜਾ ਸਿੰਘ ਜੀ ਦੇ ਡੇਰੇ ਆਏ। ਬਾਬਾ ਨਾਨਕ ਸਤਿਗੁਰੂ ਜੀ ਦੇ ਚਰਨਾਂ 'ਤੇ ਸਿਰ ਧਰ ਬਹੁਤ ਰੋਇਆ ਅਤੇ ਆਪਣੇ ਕੀਤੇ ਕਰਮ ਦੱਸਣ ਲੱਗ ਪਿਆ ਅਤੇ ਕਿਹੋ ਸੂ, ਮੈਨੂੰ ਬਖਸ਼ੋ ਅਤੇ ਛੁੱਟੀ ਦਿਓ, ਦੇਹ ਬਹੁਤ ਦੁਖੀ ਹੈ। ਸਤਿਗੁਰੂ ਜੀ ਕੰਢ 'ਤੇ ਹੱਥ ਫੇਰ ਕਿਹਾ, ਜੋ ਪਹਿਲੇ ਸੀ ਉਹ ਭਜਨ ਪੁੱਛਣ 'ਤੇ ਬਖਸ਼ੇ ਗਏ, ਜੋ ਬਾਅਦ ਕੀਤੇ ਸੀ ਸੋ ਹੁਣ ਦੱਸਣ 'ਤੇ ਬਖਸ਼ੇ ਗਏ। ਸਾਡੇ ਵੱਲੋਂ ਤਾਂ ਤੈਨੂੰ ਅੱਗੇ ਹੀ ਛੁੱਟੀਆਂ ਸੀ, ਸੰਤ ਤੇਜਾ ਸਿੰਘ ਜੀ ਤੇਰੀ ਸੇਵਾ ਕਰ ਰਹੇ ਹਨ ਅਤੇ ਤੇਰੇ ਸਭ ਪਾਪ ਕੱਟ ਦਿੱਤੇ ਗਏ ਹਨ, ਕਹਿ ਵਿਦਾ ਹੋਏ। ਅਤੇ 13 ਜੇਠ 2007 ਬਿਕਰਮੀ ਹੀ ਬਾਬਾ ਨਾਨਕ ਚੜ੍ਹਾਈ ਕਰ ਗਿਆ। ਹਾੜ ਵਿੱਚ ਦੋਵੇਂ ਭੋਗ ਪਏ ਸੀ ਸੰਤ ਨਗਰ। ਸੁਹੇਵੇ ਸਾਹਿਬ ਲਈ ਇੱਟਾਂ, ਸਤਿਗੁਰੂ ਜੀ 70-75 ਹਜ਼ਾਰ ਇੱਟ ਕੱਚੀ ਸੁਹੇਵੇ ਸਾਹਿਬ ਵਾਸਤੇ ਪਾ, ਜਿੱਥੇ ਸਾਧੂ ਸਿੰਘ ਵੱਸਦਾ ਸੀ, ਕੋਲ ਖੇਤ ਖਰੀਦੇ ਵਿੱਚ ਵਲਗਣ ਦੇ ਕਿੱਲੇ ਲਵਾਏ। 14 ਹਾੜ ਇੱਕ ਨੇ ਨੀਂਹ ਰੋਕੀ, ਸਤਿਗੁਰੂ ਜੀ ਨੇ ਘਸੀਟਾ ਸਿੰਘ ਅਤੇ ਕੰਧਾਰਾ ਸਿੰਘ ਨੂੰ ਭੇਜਿਆ। ਘਸੀਟਾ ਸਿੰਘ ਜੀ ਪੰਚਾਇਤ ਬਹਾ ਚੌਂਕੀ ਦੇ ਮੁਨਸ਼ੀ ਨੂੰ ਵਿੱਚ ਪਾ ਰਾਜ਼ੀਨਾਮਾ ਲਿਖਾ ਲਿਆ, ਕਿਉਂਕਿ ਸਤਿਗੁਰੂ ਜੀ ਦਾ ਬਚਨ ਸੀ, ਜੇ ਲੋਕ ਤੰਗੀ ਮੰਨਣ ਤਾਂ ਮਕਾਨ ਨਾ ਪਾਉਣ। ਗੁਰਦੁਆਰਿਓਂ ਚੜ੍ਹਦੇ ਪਾਸੇ ਸੀ ਇਹ ਲਿਆ ਖੇਤ। ਕੰਧਾਰਾ ਸਿੰਘ ਕਿਹਾ, ਕੌਣ ਹੈ ਸਾਡੀ ਕੰਧ ਰੋਕਣ ਵਾਲਾ? ਹਾੜ ਦੇ ਅਖੀਰ ਵਰਖਾ ਕੰਧ ਢਾ ਗੇਰੀ। ਸਿੱਖਾਂ ਕਿਹਾ, ਕੰਧਾਰਾ ਸਿੰਘ ਤੂੰ ਕਹਿੰਦਾ ਸੈਂ, ਕੌਣ ਹੈ ਰੋਕਣ ਵਾਲਾ, ਹੁਣ ਉਸਾਰ। ਸਭ ਸਿੱਖ ਹਾਰ ਸੁਹੇਵੇ ਸਾਹਿਬੋਂ ਤੁਰ ਆਏ। ਸਤਿਗੁਰੂ ਜੀ ਸੁਣਿਆ ਤਾਂ ਕਿਹਾ ਸੀ, ਸਿੱਖਾਂ ਦੇ ਸੋਖ ਲਈ ਦਾਣੇ ਪੱਠੇ ਜੋਗ ਕੋਠੇ ਛੱਤਣੇ ਚਾਹੁੰਦੇ ਸਾਂ, ਜੇ ਰਾਮ ਨੂੰ ਨਹੀਂ ਮਨਜ਼ੂਰ ਤਾਂ ਅਸਾਂ ਜ਼ਰੂਰ ਖੇਚਲ ਕਰਨੀ ਹੈ। ਫੇਰ ਕਿਹੋ ਨੇ ਕੰਧਾਰਾ ਸਿੰਘ ਵੰਗਾਰ ਨੂੰ ਤੇ ਰੱਬ ਨੂੰ ਵੀ ਨਹੀਂ ਰਹਿੰਦਾ, ਮਨ ਨੂੰ ਰੋਕ ਨਹੀਂ ਰੱਖਦਾ। ਔੜ ਦੌੜ ਗਈ। ਸਤਿਗੁਰੂ ਜੀ ਜ਼ਮੀਨ ਦੇ ਕੰਮ ਕਾਰ ਕਿਤੇ ਘੱਟ ਜਾਂਦੇ ਤੇ ਚਾਹੁੰਦੇ ਸੀ ਨਾਮਧਾਰੀ ਨਗਰਾਂ ਵਿੱਚ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਸਰ ਵਾਂਗੂ ਵਸੋ ਸੱਖਣੀ ਵੀ ਹੋਵੇ। ਪਰ ਹੁਣ ਹੁਕਮ ਹੋਇਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਿਆਣ ਦਾ, ਸਭ ਸੁਖਾਲੀ ਉੱਠੀਆ, ਇਹੋ ਹੋਆ ਹਲੇਮੀ ਰਾਜ ਜੀਓ। ਵਾਂਗੂ ਸਭ ਸੁਖੀ ਵਸਦੇ, ਪਰ ਚੋਰੀ ਹਾਰੇ ਤੇ ਕੁਸੰਗਤੀ ਤੇ ਲਾਹੌਰ ਹੋਰੀ ਹੀ ਪਾਸੇ ਜਾਂਦੇ, ਨਾ ਮੁੜਦੇ ਜਾਪਦੇ ਜਾਣ। ਆਪ ਇੰਨੀ ਦਿਨੀ ਕਿਤੇ ਜਾਣਾ ਘੱਟ ਕਰ ਦਿੱਤਾ, ਪਰ ਤਾਂ ਵੀ ਪ੍ਰੇਮੀਆਂ ਦੇ ਹਿੱਤ ਨੂੰ ਫਲੌਰ ਨੇੜੇ ਵਿਰਕੀ ਚਚੜਾਲੀ ਦਰਸ਼ਨ ਦਿੱਤੇ 20 ਹਾੜ। ਵਾਪਸ ਜੀਵਨ ਨਗਰ 21 ਹਾੜ ਆਏ ਸਤਿਗੁਰੂ ਜੀ। ਅੱਤ ਦੀ ਔੜ ਲੱਗੀ ਜਾਣ, ਭਾਈ ਵਜ਼ੀਰ ਸਿੰਘ ਜੀ ਨਾਲ ਬਚਨ ਕੀਤਾ ਗੁਰੂ ਹਰੀ ਸਿੰਘ ਜੀ। ਮਾਤਾ ਜੀਉਣ ਕੌਰ ਜੀ ਵਰਖਾ ਨਿਮਿੱਤ ਬਾਲਕਾਂ ਨੂੰ ਮਿੱਠੇ ਚੌਲ ਛਕਾਇਆ ਕਰਦੇ ਸਨ, ਅਸੀਂ ਵੀ ਛਕਾਈਏ। ਸਿੱਖ ਔੜ ਕਾਰਨ ਦੁਖੀ ਹਨ। ਭਾਈ ਜੀ ਕਿਹਾ ਖੀਰ ਛਕਾਈਏ। ਸਤਿਗੁਰੂ ਜੀ ਕਿਹਾ ਦੋਵੇਂ ਥੋਕ ਛਕਾਓ, 22 ਹਾੜ ਮਿੱਠੇ ਚੌਲ ਤੇ 23 ਖੀਰ ਜੀਵਨ ਨਗਰ ਵਰਖਾ ਨਿਮਿੱਤ ਬਾਲਕਾਂ ਨੂੰ ਅਰਦਾਸਾਂ ਕਰ ਵਾਜਾਂ ਮਾਰ ਪੰਗਤਾਂ ਲਵਾ ਛਕਾਏ। 25 ਹਾੜ ਸਤਿਗੁਰੂ ਜੀ ਬਸੰਤ ਸਿੰਘ ਚਵਿੰਡੇ ਵਾਲੇ ਨੂੰ, ਜੋ ਇੰਨੀ ਦਿਨੀ ਜੀਵਨ ਨਗਰ ਜਾਏ ਰਹਿੰਦਾ ਸੀ, ਕਿਹਾ ਜੇ ਮੀਂਹ ਪਾਉਣਾ ਹੈ ਤਾਂ ਆਪਣੇ ਗੱਲੇ ਲੰਗਰ ਗੁਰੂ ਕੇ ਵਾਲੇ ਕੇ ਤੇ ਸਾਡੇ ਕੋਠਿਆਂ ਦੇ ਮੁੱਗ ਮਾਰ। ਮੈਂ ਅੱਖੀਂ ਡਿੱਠਾ ਹੈ। ਬਸੰਤ ਸਿੰਘ ਥੋਬਾ ਗਾਰੇ ਦਾ ਚੁੱਕੀ ਹੱਸਦਾ ਚਲਾ ਜਾਂਦਾ ਸੀ। ਮੈਂ ਪੁੱਛਿਆ ਕਿੱਥੇ ਚੱਲਿਆ ਹੈ? ਉਸ ਕਿਹਾ ਗੁਰੂ ਕਾ ਬਚਨ ਮੰਨ ਗੱਲੇ ਦਾ ਮੁੱਗ ਮਾਰਨ ਤੇ ਮੀਂਹ ਪਵਾਣ। ਸਭ ਕੋਠਿਆਂ ਦੇ ਮੁੱਗ ਬਸੰਤ ਸਿੰਘ ਮਾਰਦਾ ਤੇ ਨਾਲੇ ਹੱਸਦਾ। ਬੱਦਲ ਤਾਂ ਕਿਤੇ ਦਿਸਦਾ ਨਹੀਂ, ਮੀਂਹ ਕਿਵੇਂ ਪਵੇਗਾ? ਤਾਂਹੀਓ ਤਾਂ ਕਿਤੇ ਇੱਕ ਨਿੱਕੀ ਜਿਹੀ ਬਦਲੀ ਹੋ ਸਾਰੇ ਆਕਾਸ਼ ਤੇ ਖਿੱਲਰ, ਥੋੜੇ ਚਿਰ ਵਿੱਚ ਹੀ ਜਲ ਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਕਰ ਦਿੱਤਾ ਤੇ ਔੜ ਦੌੜ ਗਈ। ਬਰਕਤ ਬਹੁੜ ਪਈ। ਸਭ ਸੁਣਦੇ ਵੇਖਦੇ ਨੇ ਮੰਨਿਆ ਰਜਾ ਦੇ ਮਾਲਕ ਹਨ। ਜਿਵੇਂ ਫੱਕਰ ਕਹਿੰਦੇ ਹਨ, ਗੁਰੂ ਜੋ ਚਾਹੇ ਸੋ ਕਰਦਾ ਹੈ, ਗੁਰੂ ਸੱਖਣੇ ਭਾਂਡੇ ਭਰਦਾ ਹੈ। ਸਤ ਬਚਨ ਕਰ ਮੂੰਜੀ ਲਾਵੋ। ਸੁਹੇਵੇ ਸਾਹਿਬ ਵੀ ਲੋਕ ਕਹਿੰਦੇ ਸੀ, ਜਦ ਗੁਰੂ ਕੀ ਇੱਟ ਲੱਗੇਗੀ ਤਾਂ ਠੰਡੀ ਵਾ ਵਗੇਗੀ। ਉੱਧਰ ਵਰਖਾ ਹੋ ਕੰਧ ਗਿਰੀ, ਕੰਮ ਅਟਕਿਆ, ਸਿੱਖ ਆਏ। ਸਤਿਗੁਰੂ ਜੀ ਨੂੰ ਸੰਤ ਘਸੀਟਾ ਸਿੰਘ ਜੀ ਸੁਹੇਵੇ ਸਾਹਿਬੋਂ ਆ ਮੱਥਾ ਟੇਕਿਆ। ਸਤਿਗੁਰੂ ਜੀ ਕਿਹਾ ਹੁਣ ਇੱਧਰ ਮੂੰਜੀ ਲਾਉਣ ਦੇ ਕੰਮ ਰੁੱਝੋ। ਸਿੱਖਾਂ ਕੋਲੋਂ ਕਿਹਾ ਮੀਂਹ ਤੇ ਪੈਂਦਾ ਨਹੀਂ, ਮੂੰਜੀ ਕਿਵੇਂ ਲੱਗੇਗੀ? ਘਸੀਟਾ ਸਿੰਘ ਜੀ ਕਿਹਾ ਭੋਲਿਓ, ਤੁਸੀਂ ਸੱਚੇ ਪਾਤਸ਼ਾਹ ਦੇ ਕਹੇ ਤੇ ਸੱਤ ਬਚਨ ਕਰ ਸੁੱਕੀਆਂ ਪੈਲੀਆਂ ਵਿੱਚ ਹੀ ਹਲ ਜੋਵੋ, ਵੇਖ ਮੇਰਾ ਪਾਤਸ਼ਾਹ ਕੀ ਰੰਗ ਲਾਉਂਦਾ ਹੈ। ਸੋ ਸੱਚ ਹੋਇਆ, ਜਲ ਅੰਤਾਂ ਦਾ ਹੋਇਆ। ਮੂੰਜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਰੌਣੀਆਂ ਸੌੜੀਆਂ ਹਲਾਂ ਜਲਾਂ ਹਾਲੀਆਂ ਨਾਲ। ਰਾਮਚੰਦ ਦਾ ਰਾਖਾ। ਕਥਾ ਵਿੱਚ ਬਚਨ ਗੁਰੂ ਜੀ ਵੱਲੋਂ ਸਿੱਖ ਦੀ ਰੱਖਿਆ ਦੇ ਚੱਲੇ। ਜੋਗਾ ਸਿੰਘ ਤੇ ਰਾਏ ਸਿੰਘ ਦਾ ਪ੍ਰਸੰਗ ਸੁਣਾ। ਸਤਿਗੁਰੂ ਜੀ ਬਚਨ ਕੀਤਾ ਰਾਮਚੰਦ ਪਟਵਾਰੀ ਹਜਰੋਂ ਦਾ, ਜੋ ਹੁਣ ਵੀ ਉੱਥੇ ਹੀ ਹੈ ਤੇ ਉਸਦੇ ਸੁੱਖ ਸਾਨ ਦੇ ਖਤ ਆਉਂਦੇ ਹਨ। ਉਸਦੇ ਕੋਠੇ ਤੇ ਸੰਦਬੱਧ ਸਰੂਪ ਪਹਿਰਾ ਦਿੰਦੇ। ਉਹ ਸਰੂਪ ਪਠਾਣਾ ਨੂੰ ਨਜ਼ਰ ਆਉਂਦਾ ਸੀ, ਜੋ ਬੁਰੀ ਦਲੀਲ ਲੈ ਉਹਦੇ ਮਕਾਨ ਵੱਲ ਜਾਂਦਾ ਸੀ। ਇੱਕ ਪਠਾਣ ਨੇ ਉਸਦਾ ਸਰੂਪ ਦੇਖ ਰੌਲਾ ਪਾਇਆ ਤੇ ਰਾਮਚੰਦ ਦੇ ਰੋਕਦਿਆਂ ਭੀ ਕਿ ਲੋਕੋ, ਇਸ ਦੇ ਮਕਾਨ ਦਾ ਰਾਖਾ ਬੜੇ ਤੇਜ ਵਾਲਾ ਬਲੀ ਜੇ, ਮਤ ਕੋਈ ਇਸ ਵੱਲ ਬੁਰੀ ਨਿਗਾਹ ਕਰੇ। ਇਹ ਖਬਰ ਅਖਬਾਰਾਂ ਵਿੱਚ ਭੀ ਛਪੀ ਤੇ ਰਾਮਚੰਦ ਲਿਖ ਵੀ ਭੇਜਿਆ ਸੀ, ਮੈਨੂੰ ਨਾ ਕਦੇ ਭੈ ਆਇਆ ਹੈ, ਮੇਰਾ ਰਾਖਾ ਆਪ ਹੀ ਲੱਗਾ ਹੈ, ਮੈਂ ਇੱਥੇ ਹੀ ਰਹਾਂ। ਕੁਦਰਤ ਦੀ ਅਸਚਰਜਤਾ। ਕੁਦਰਤ ਦੀ ਅਸਚਰਜਤਾ ਤੇ ਬਚਨ ਚੱਲਿਆ। ਸੰਤਾਲਾ ਸਿੰਘ ਜੀ ਬਚਨ ਸੁਣਾਇਆ। ਵਰਨੀ ਇੱਕ ਪੁਰਸ਼ ਦੇ ਸੰਸਕਾਰ ਸਮੇਂ ਇੱਕ ਲੱਕੜੀ 3 ਵਾਰ ਝਾੜ ਮੜੀ ਤੇ ਧਰੀ, ਪਰ ਨਾ ਉਹ ਚਿਖਾ ਵਿੱਚ ਰਹੇ ਨਾ ਅੱਗ ਲੱਗੇ। ਜਦ ਪਰੇ ਸੁੱਟੀ ਤਾਂ ਉਸ ਵਿੱਚੋਂ ਗੋਹ ਦਾ ਬੱਚਾ ਨਿਕਲ ਨੱਸ ਗਿਆ। ਫੇਰ ਧਰੀ ਨਾ ਡਿੱਗੀ ਤੇ ਅੱਗ ਪੀ ਲੱਗੀ। ਸਤਿਗੁਰੂ ਜੀ ਬਚਨ ਕੀਤਾ, ਇੱਕ ਪਹਾੜੀਏ ਮੈਨੂੰ ਦੱਸਿਆ ਸੀ ਕਿ ਤਵੇ ਪੱਥਰ ਦੇ ਤੇ ਪਕਾਇਆ ਰੋਟੀ ਵਿੱਚੋਂ ਕੱਚੀ ਰਹਿੰਦੀ ਸੀ, ਟੁੱਟਾ ਤਾਂ ਵਿੱਚੋਂ ਕੀੜਾ ਜਿਉਂਦਾ ਨਿਕਲਿਆ ਸੀ। ਇੱਕ ਸਮੇਂ ਬੜੇ ਗੜੇ ਪਏ ਸੀ, ਇੱਕ ਫਸਲੀ ਘਾਹ ਦੀ ਢੇਰੀ ਧੜਵੀ ਬਚੀ ਰਹੀ। ਲੋਕਾਂ ਜਾ ਕੇ ਵੇਖਿਆ, ਉਸ ਵਿੱਚ ਸਹੇ ਦੇ ਬੱਚੇ ਸੀ। ਲੋਕ ਅਚਰਜ ਹੋਏ। ਸਤਿਗੁਰੂ ਜੀ ਬਚਨ ਸੁਣਾਇਆ, ਇੰਦਰ ਸਿੰਘ ਗੱਦਾਂ ਵਾਲੀਏ ਦੇ ਸਿੱਖਣੀ ਬਲਗਣ ਨੇ ਬਟਵਾਰੇ ਬਾਅਦ ਬਚ ਆਇਆ, 500 ਰੁਪਏ ਮੇਰੇ ਅੱਗੇ ਧਾਰ, ਇੱਥੇ ਆ ਮੱਥਾ ਟੇਕਿਆ। ਮੈਂ ਕਿਹਾ, ਕੰਗਾਲੀ ਭਾਜੜ ਦਾ ਸਮਾਂ ਏ, ਕੋਲ ਰੱਖ। ਉਸ ਕਿਹਾ, ਇਹ ਮੇਰੇ ਲੱਕ ਨਾਲ ਬੱਧਾ ਸੀ, ਸਾਨੂੰ ਤੁਰਕ ਮਾਰ ਖੋਣ ਪੈਣ। ਮੈਂ ਅਰਦਾਸਾ ਕੀਤਾ, ਹੇ ਸੱਚੇ ਪਾਤਸ਼ਾਹ, ਜੇ ਇਹ ਲੈ ਮੈਂ ਸੰਗਤ ਵਿੱਚ ਆਪਣਾ ਆਪ ਦੇ ਲੰਗਰ ਨੂੰ ਮੱਥਾ ਟੇਕਾਂ। ਇਹ ਆਪ ਦੀ ਇਮਾਨਤ ਹੋਇਆ। ਤੁਰਕਾਂ ਇੱਕ ਦੋ ਕਿਹਾ, ਤੇਰੇ ਕੋਲੋਂ ਭੈ ਆਉਂਦਾ ਤੇ ਸੇਕ ਪੀ, ਤੈਨੂੰ ਮਾਰਨ ਤੇ ਮਨ ਉਤਰਦਾ ਨਹੀਂ। ਉਹਨਾਂ ਕੈਂਪ ਵਿੱਚ ਅਪਣਾਇਆ, ਇਹ ਆਪ ਦੇ ਲੰਗਰ ਦੀ ਹੀ ਇਮਾਨਤ ਹੈ। ਇਹਦੇ ਪਿੱਛੇ ਅਸੀਂ ਸਭ ਜੀ ਬਚ ਨਿਕਲੇ ਹਾਂ। ਮੈਂ ਅਰਜ ਕੀਤੀ, ਇੱਕ ਅਚਰਜਤਾ ਤੇ ਕੁਦਰਤ ਮੈਂ ਆਪ ਵੀ ਅੱਖੀ ਵੇਖੀ ਹੈ। ਮੈਂ ਤੇ ਮੇਰਾ ਲੜਕਾ ਸਾਧੂ ਸਿੰਘ ਹਿੰਦੂ ਚੱਕ ਖੂਹੋਂ ਪਰੇ ਇੱਕ ਛੱਪੜ ਤੇ ਗਏ ਸਾਂ। ਸਾਧੂ ਸਿੰਘ ਇੱਕ ਕੱਛੂ ਕੁੰਮੇ ਦਾ ਉੱਪਰਲਾ ਹਿੱਸਾ ਵੇਖ ਫੜਿਆ ਤੇ ਉਸ ਵਿੱਚ ਇੱਕ ਨਾਲੀ ਹਰੀ ਤੇ ਚੱਲ ਹਲ ਰਹੀ ਸੀ। ਉਸ ਮੈਨੂੰ ਸੱਦ ਦਿਖਾਈ। ਮੈਂ ਵੀ ਹੈਰਾਨ ਹੋਇਆ ਕਿ ਪਤਾ ਨਹੀਂ ਇਹ ਕਛੂਆ ਕਦੋਂ ਦਾ ਕਿਸੇ ਇਲ ਖਾਂਦਾ ਤੇ ਇਹ ਨਾਲੀ ਅਜੇ ਤੱਕ ਚੱਲ ਰਹੀ ਹੈ ਸਵਾਸ ਵਾਂਗੂ। ਇੱਕ ਸਿੱਖ ਤਾਰਾ ਸਿੰਘ ਸਿਰਸੇ ਦੇ ਮੈਨੂੰ ਦੱਸਿਆ ਹੈ ਕਿ ਮੈਂ ਤਦੋਂ ਸੱਪ ਮਾਰ ਲੈਂਦਾ ਸਾਂ। ਇੱਕ ਸਮੇਂ ਮੈਂ ਮੋਟਾ ਸਾਰਾ ਸੱਪ ਜਾਂਦਾ ਵੇਖਿਆ। ਜਦ ਡਾਂਗ ਮਾਰੀ ਤਾਂ ਉਸ ਵਿੱਚੋਂ ਇੱਕ ਡੱਡੀ ਜਿਉਂਦੀ ਨਿਕਲ ਪੂਸੀਆਂ ਲਾ ਨੱਸ ਗਈ, ਇੱਕ ਮਰੀ ਹੋਈ ਨਿਕਲੀ। ਇਹ ਕੁਦਰਤ ਦੀ ਅਚਰਜਤਾ ਏ। ਸਤਿਗੁਰੂ ਜੀ ਮੌਜ ਨਾਲ ਜੀਵਨ ਨਗਰ ਨੇੜੇ ਵਾਲੀ ਨਹਿਰ ਤੇ ਤੇਈ ਹਾੜ ਟਹਿਲ ਰਹੇ ਸੀ। ਰਾਣੀਆਂ ਦਾ ਥਾਣੇਦਾਰ ਢੁੱਡੀਆਂ ਨੂੰ ਜਾਂਦਾ ਨਾਲ ਕੁਝ ਛਪਾਹੀ ਲੈ ਆ ਚਰਨੀ ਲੱਗਾ ਤੇ ਅਰਜ ਕੀਤੀ, ਕਿਰਪਾ ਕਰੋ, ਕੁਝ ਸੁੱਝਦਾ ਨਹੀਂ, ਕੀ ਕਰਾਂ। ਠਾਕਰ ਢੁੱਡੀਆਂ ਦੇ ਮੁਜਾਰਿਆਂ ਨੂੰ ਬੇਦਖਲ ਜ਼ਮੀਨ ਤੋਂ ਕਰਦੇ ਹਨ ਤੇ ਮੁਜਾਰੇ ਖੇਤਾਂ ਵਿੱਚ ਲੇਟ ਜਾਂਦੇ ਹਨ। ਸਨ ਟੱਬਰੀ ਉੱਪਰੋਂ ਹੁਕਮ ਆਉਂਦਾ, ਕਬਜ਼ਾ ਠਾਕਰ ਨੂੰ ਦਵਾਓ। ਮੁਜਾਰਿਆਂ ਵੱਲੋਂ ਵੇਖ ਤਰਸ ਆਉਂਦਾ, ਦਿਲ ਵਿੱਚ ਦੁਬਧਾ ਲੈ ਜਾਂਦੇ ਨੂੰ ਆਪ ਦਾ ਦਰਸ਼ਨ ਹੋਇਆ ਹੈ, ਦੱਸੋ ਮੈਂ ਕੀ ਕਰਾਂ। ਸਤਿਗੁਰੂ ਜੀ ਬਚਨ ਕੀਤਾ, ਤੂੰ ਆਪਣਾ ਟੁੱਕਰ ਤਾਂ ਬਣਿਆ ਰੱਖ ਤੇ ਤਰਸ ਵੀ ਪਾਲ, ਮਾਰ ਕਿਸੇ ਨੂੰ ਨਾ, ਫੜ ਕੇ ਸਰਸੇ ਦੇ ਲਾਂਭੇ ਹੋਈ ਜਾ। ਹਾਕਮਾਂ ਵੱਲੋਂ ਵੀ ਲੋਕਾਂ ਵੱਲੋਂ ਵੀ ਸੱਚਾ ਰਹੋ, ਜ਼ਮੀਨ ਬਹੁਤੀ ਤੇ ਹੁਣ ਕਿਸੇ ਕੋਲ ਰਹਿਣੀ ਹੀ ਨਹੀਂ। ਜੇ ਸਰਕਾਰ ਚਾਹਿਆ ਕੁਝ ਮਾਲਕਾਂ ਨੂੰ ਮੁਆਵਜ਼ਾ ਦਵਾ ਅਥਰੂ ਪੂੰਝ ਛੱਡੇਗੀ। ਸੋ ਸਤ ਬਚਨ ਕਰ, ਸੀਸ ਨਵਾ ਚਲਾ ਗਿਆ। ਮੈਂ ਵੇਖਿਆ ਸੀ ਥਾਣੇ ਦੇ ਮੁਜਾਰਿਆਂ ਨੂੰ ਮਾਰਦਾ ਨਾ ਸੀ, ਸਰਸੇ ਪੁਜਾ ਤੋਲ ਆਉਂਦਾ ਸੀ। ਇੰਨੀ ਦਿਨੀ ਮਾਲਕ ਮੁਜਾਰਿਆਂ ਦੇ ਅੰਦੋਲਨ ਜਾਰੀ ਸੀ। ਸੁੱਚ ਨਹੀਂ ਰਹਿਣੀ। ਸਤਿਗੁਰੂ ਜੀ ਨਹਿਰ ਤੋਂ ਆਉਂਦਿਆਂ ਬਚਨ ਕੀਤਾ, ਹੁਣ ਜਿਵੇਂ ਵੱਡਾ ਮਾਲਕ ਕੋਈ ਨਹੀਂ ਰਹਿਣਾ, ਤਿਵੇਂ ਹੁਣ ਸੁੱਚ ਵੀ ਨਹੀਂ ਰਹਿਣੀ। ਇੱਕ ਸਿੱਖ ਨੇ ਅਰਜ ਕੀਤੀ, ਲੋਕਾਂ ਵਿੱਚ ਕਿ ਸਾਡੇ ਵਿੱਚ? ਉੱਤਰ ਦਿੱਤੋ ਨੇ, ਸਾਡੇ ਵਿੱਚ ਵੀ ਲੁਕੀ ਛਿਪੀ ਕਿਤੇ ਗੁਰੂ ਕੇ ਲੰਗਰ ਵਿੱਚ ਜਾਂ ਕਿਸੇ ਦੇ ਹਿਰਦੇ ਵਿੱਚ ਜਾਂ ਰਸੋਈ ਵਿੱਚ ਹੀ ਰਹਿ ਜਾਵੇਗੀ। ਅੰਗਰੇਜ਼ ਐਸਾ ਬੁਰਾ ਹਿੰਦ ਵਿੱਚ ਬੀਜ ਗਿਆ ਹੈ, ਪੁਰਾਤਨ ਸਨਾਤਨ ਹਿੰਦੂ ਧਰਮ ਨੂੰ ਨਲਕੇ ਸਿਗਰਟ ਨਾਲ ਨਸ਼ਟ ਕਰ ਗਿਆ ਤੇ ਗੁਰਸਿੱਖੀ ਗੁਰੂ ਨਾਨਕ ਵਾਲੀ ਦੀ ਮਰਿਆਦਾ ਗ੍ਰੰਥ ਗੁਰੂ ਹੈ, ਮਤ ਤੋਰ ਗਵਾ ਗਿਆ। ਇਹਨਾਂ ਦੋਨਾਂ ਕਰਾਹਿਆਂ ਵੱਲੋਂ ਮੂੰਹ ਮੋੜ ਲੈਣਾ ਔਖਾ ਹੈ। ਸਿੱਖ ਹੱਟੀਆਂ ਤੇ ਹੁੱਕੀਆਂ ਵਾਲਿਆਂ ਹੱਥੋਂ ਛਕਣੋਂ ਨਹੀਂ ਰੁਕਣੇ ਤੇ ਹਿੰਦੂ ਨਲਕੇ ਤੇ ਸਿਗਰਟੋਂ ਨਹੀਂ ਰੁਕਣੇ। ਨਲਕੇ ਵਿੱਚ ਸੁੱਚ ਦਾ ਵਿਰੋਧ ਭਰਿਆ ਹੈ। ਸਤਿਗੁਰੂ ਜੀ ਸਤਿਗੁਰੂ ਵਿਲਾਸ ਦੀ ਕਥਾ ਸੁਣਦੇ, ਪੁਰਾਣੇ ਸਾਧਾਂ ਦੇ ਬਚਨ ਸੁਣਾਉਂਦੇ, ਕਥਾ ਵਿੱਚੋਂ ਹੋਰ ਅਨੇਕ ਬਚਨ ਹਰ ਗੁਣ ਲਾਭ ਦੇ ਕਰ ਦੇ। 24 ਹਾੜ ਭਜਨ ਕੀਤਾ। ਸਤਿਗੁਰੂ ਰਾਮ ਸਿੰਘ ਜੀ ਮਾਮੇ ਦੇ ਪੁੱਤਰ ਨਾਲ ਫਿਰੋਜ਼ਪੁਰ ਬਾਅਦ ਤਰਨ ਤਾਰਨ ਵੀ ਕੰਮ ਕੀਤਾ ਸੀ। ਮੰਜੀ ਸਾਹਿਬ ਦੇ ਉੱਪਰਲੇ ਗੁੰਬਦ ਵਿੱਚ ਤੁਕਾਂ ਲਿਖੀਆਂ ਅਤੇ ਸਵਈਏ ਵੀ। ਲਿਖਤ ਵਹੀ ਸਤਿਗੁਰਾਂ ਵਾਲੀ ਨਾਲ ਦੀ ਏ। ਪੌੜੀਆਂ ਪ੍ਰਕਰਮਾਂ ਵਿੱਚ ਉਹਨਾਂ ਦਾ ਕੀਤਾ ਕੰਮ ਹੈ। ਹਜਰੋਂ ਦਾ ਸਿੱਖ ਕਥਾ ਵਿੱਚ ਹਜਰੋਂ ਦੇ ਬਾਬਾ ਜਵਾਹਰ ਸਿੰਘ ਦਾ ਬਚਨ ਸੁਣਾਇਆ। ਇੱਕ ਸਿੱਖ ਹਜਰੋਂ ਦਾ ਦੇਵੀ ਦਾਸ ਭੈਣੀ ਸਾਹਿਬ ਦਾ ਦਰਸ਼ਨ ਕਰਨਾ ਚਾਹੁੰਦਾ ਸੀ। ਇੱਕ ਸਿੱਖ ਭਾਂਡੇ ਭੈਣੀ ਸਾਹਿਬ ਲਿਆਉਣੇ ਸੀ। ਉਹ ਆਪਣੀ ਖੱਚਰ ਤੇ ਦੇਵੀ ਦਾਸ ਲੱਦ ਤੁਰਿਆ। ਅੰਮ੍ਰਿਤਸਰ ਵੀ ਇਸ਼ਨਾਨ ਕੀਤੋ ਨੇ। ਦੇਵੀ ਦਾਸ ਖੱਚਰ ਤੇ ਰਾਹੇ ਨਾ ਚੜਿਆ ਕਿ ਗੁਰੂ ਕੀ ਨਗਰੀ ਨੂੰ ਤੁਰਿਆ ਹਾਂ। ਭੈਣੀ ਸਾਹਿਬ ਆਏ, ਗੁਰੂ ਹਰੀ ਸਿੰਘ ਜੀ ਦਾ ਦਰਸ਼ਨ ਕੀਤਾ, ਚਰਨੀ ਲੱਗਾ। ਕਈ ਦਿਨ ਭੈਣੀ ਸਾਹਿਬ ਰਹਿ ਜੋ ਕਰ ਸਕਿਆ ਹੱਥੀਂ ਸੇਵਾ ਕੀਤੀ। ਸਿਰ ਵਿੰਗੀ ਪੱਗ ਤੇੜ ਸੁੱਥਣ ਮੋਢੇ ਤੇ ਲੂੰਗੀ ਲਾਉਣ ਵਾਲੀ ਰੱਖ। ਮਾਤਾ ਜੀਵਨ ਕੌਰ ਜੀ ਇਸ਼ਨਾਨ ਕਰਾ ਸੰਕੇਸ ਸਫੈਦ ਬਸਤਰ ਦਿੱਤੇ। ਸਿੱਧੀ ਦਸਤਾਰ ਬੰਧਾਈ ਤੇ ਕਿਹਾ ਤੇਰੇ ਵਾਲਾ ਬਾਣਾ ਇੱਥੇ ਸੌਂਦਾ ਨਹੀਂ। ਦੋ ਕਛਹਿਰੇ ਸਜਵਾ ਨਾਮ ਦੇਵਾ ਸਿੰਘ ਰੱਖਿਆ। ਹਜਰੋਂ ਨੂੰ ਵਿਦਾ ਕਰਨ ਸਮੇਂ ਮਜ਼ੂਰੀ ਦੇਣ ਲੱਗੇ ਬੋਕਰ ਪਿਆਂ ਦਾ ਤਾਂ ਉਸ ਕਿਹਾ ਉਸ ਸਿੱਖ ਨੇ ਭਾਂਡੇ ਗੁਰੂ ਕੇ ਲੰਗਰ ਨੂੰ ਭੇਟ ਕੀਤੇ ਹਨ, ਮੈਂ ਭਾੜਾ ਨਹੀਂ ਲੈਣਾ, ਮੇਰੀ ਇਹ ਸੇਵਾ ਹੋ ਗਈ। ਮਾਤਾ ਜੀ ਅੱਗੇ ਤਰਲਾ ਕਰ ਉਸ ਪੈਸੇ ਮੋੜੇ ਤੇ ਮਾਤਾ ਜੀ ਇੱਕ ਥਾਨ ਖੱਦਰ ਦਾ ਧੋਤਵਾਂ ਤੇ ਰਾਹ ਦਾ ਖਰਚਾ ਆਟਾ ਘਿਓ ਤੇ ਮਿੱਠਾ ਪੱਲੇ ਬੰਨ ਦਿੱਤਾ ਤੇ ਕਿਹਾ ਤੂੰ ਖੱਚਰ ਵੇਚ ਜਾ, ਉੱਥੇ ਜਾ ਲਈ ਪੰਧ ਵਿੱਚ ਮਰ ਪਵੇਗੀ। ਉਸ ਕਿਹਾ ਟੱਟੂ ਢੀਮ ਬੈਲ ਗੋਹਾ ਖੋਤਾ ਵੱਟਾ ਤੇ ਖੱਚਰ ਲੋਹਾ ਆਖਦੇ ਹਨ, ਇਹ ਨਹੀਂ ਮਰਦੀ। ਹਜਰੋਂ ਨੂੰ ਤੁਰਨ ਸਮੇਂ ਪਿਛਲੀ ਪੈਰੀ ਡਿਓਡੀ ਹੱਟੀ ਗੁਰੂ ਕੀ ਅਕਾਲ ਮੂੰਗੇ ਨੂੰ ਮੱਥਾ ਟੇਕ ਤੁਰਿਆ। ਹਜਰੋਂ ਪੁੱਜ ਸਾਰੀ ਉਮਰ ਸਬਜ਼ੀ ਵੇਚ ਹੱਕ ਦੀ ਕਿਰਤ ਕਰ। ਉਸੇ ਭੈਣੀ ਸਾਹਿਬੋਂ ਧਾਰੇ ਗੁਰਸਿੱਖੀ ਬਾਣੇ ਵਿੱਚ ਨਿਭਾ ਚੜਿਆ। ਬੜਾ ਰਸੀਆ ਸਿੱਖ ਸੀ। ਸੰਤ ਸਿੰਘ ਦੀ ਲੋਈ। ਇੱਕ ਦਿਨ ਬਾਬੇ ਹਜਰੋਂ ਵਾਲੇ ਬਚਨ ਸੁਣਾਇਆ। ਗੁਰੂ ਬਾਲਕ ਸਿੰਘ ਜੀ ਦੇ ਸਿੱਖ ਸੰਤ ਸਿੰਘ ਇੱਕ ਸਵਾਲੀ ਨੂੰ ਲੋਈ ਦਿੱਤੀ। ਗੁਰੂ ਕੇ ਦੀਵਾਨ ਵਿੱਚ ਆਏ ਮੰਗਤੇ ਨੂੰ ਇਸ ਸਵਾਲੀ ਅਸੀਸ ਦਿੱਤੀ, ਇੱਕ ਤੋਂ ਤੇਰਾ ਸਹੰਸ ਹੋਵੇ ਤਾਂ ਸੰਤ ਸਿੰਘ ਲੋਈ ਵਾਪਸ ਖਿੱਚ ਲਈ। ਪ੍ਰਸ਼ਾਦ ਗੁਰੂ ਜੀ ਛਕਾਇਆ ਸੀ ਉਸ ਨੂੰ। ਉਹ ਸਵਾਲੀ ਰੋ ਪਿਆ ਤੇ ਰੋਂਦਾ ਗੁਰੂ ਜੀ ਪਾਸ ਪੁੱਜਾ। ਗੁਰੂ ਜੀ ਸੰਤ ਸਿੰਘ ਨੂੰ ਪੁੱਛਿਆ ਦੇ ਕੇ ਲੋਈ ਵਾਪਸ ਕਿਉਂ ਲਈ ਏ। ਸੰਤ ਸਿੰਘ ਕਿਹਾ ਜਿਹੜਾ ਪਲ ਘੜੀ ਦੀ ਕੈਦ ਨਾ ਲੋੜੇ ਉਹ ਕਈ ਜਨਮ ਕਿਵੇਂ ਕੈਦ ਹੋਣਾ ਮੰਨਦਾ ਹੈ। ਇਸ ਸਵਾਲੀ ਸਹੰਸ ਗੁਣਾ ਹੋ ਇਸ ਲੋਈ ਦਾ ਫਲ ਮਿਲਣ ਦੀ ਅਸੀਸ ਦਿੱਤੀ, ਮੈਂ ਕਿਉਂ ਇੰਨੇ ਜਨਮ ਪਵਾਂ। ਗੁਰੂ ਜੀ ਮੰਗਤੇ ਨੂੰ ਕਹਿ ਦਿੱਤਾ ਕਿ ਜੋ ਇਹ ਚਾਹੁੰਦਾ ਹੈ ਤੂੰ ਸੋ ਕਹੋ। ਤਾਂ ਸੰਤ ਸਿੰਘ ਜੀ ਕਿਹਾ ਇਹ ਕਵੇ ਜੋ ਮੇਰਾ ਭਾਗ ਗੁਰੂ ਕੇ ਖਜ਼ਾਨੇ ਵਿੱਚ ਸੀ ਸੋ ਮੈਂ ਲਿਆ ਹੈ। ਸਵਾਲੀ ਨੇ ਸੱਤ ਬਚਨ ਕੀਤਾ ਤੇ ਕਿਹਾ ਸੰਤ ਜੀ ਸੋ ਲੋਈ ਉਸ ਨੂੰ ਦਿੱਤੀ। ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਸਾਖੀ ਸੁਣ ਬਚਨ ਕੀਤਾ ਸਿੱਖ ਯੋਗ ਇਹ ਅਵਸਥਾ ਬੜੇ ਉੱਚੇ ਸੁੱਖ ਸਥਾਨ ਦੀ ਏ ਤੇ ਮੈਨੂੰ ਕਿਹੋ ਨੇ ਤੂੰ ਰੋਜ਼ ਦੇ ਨਵੇਂ ਪੁਰਾਣੇ ਬਚਨ ਐਸੇ ਸੋਹਣਾ ਲਿਖ ਲਿਆ ਕਰ। ਸੋ ਮੈਂ ਲਿਖ ਲਏ ਸੀ। ਦੇਹ ਖਬਰਾਂ ਜੰਗ ਦੀਆਂ। ਰਾਣੀਆਂ ਤੋਂ ਡਾਕ ਆਈ। ਸਤਿਗੁਰੂ ਜੀ ਮਾਸਟਰ ਨਿਹਾਲ ਸਿੰਘ ਜੀ ਨੂੰ ਕਿਹਾ ਕੋਈ ਖਬਰ ਲੜਾਈ ਤੇਜ਼ ਹੋਣ ਦੀ ਵੀ ਆਈ ਹੈ, ਵੇਖੋ। ਬਾਬਾ ਸਿੰਘ ਮਾਨਪੁਰੀ ਨਕੌੜੇ ਰਹਿੰਦਾ, ਆਏ ਨੂੰ ਵੀ ਪੁੱਛਿਆ ਤੂੰ ਵੀ ਰੇਡੀਓ ਰੱਖਿਆ ਹੈ, ਸੁਣਾ ਕੋਈ ਜੰਗ ਦੇ ਤੇਜ਼ ਹੋਣ ਦੀ ਵੀ ਖਬਰ ਆਈ ਹੈ। ਇੰਨੀ ਦਿਨੀ ਰੂਸ ਤੇ ਅਮਰੀਕਾ ਦਾ ਆਪੋ ਵਿੱਚ ਜੰਗ ਛਿੜਿਆ ਹੋਇਆ ਸੀ। ਸਤਿਗੁਰੂ ਜੀ ਬਚਨ ਕੀਤਾ ਪਾਕਿਸਤਾਨ ਦੇ ਪੱਖੀ ਅਮਰੀਕੀ ਤੇ ਲੰਡਨ ਵਾਲੇ ਹਨ ਤੇ ਪੂਰਾ ਉਹਨਾਂ ਦਾ ਪਾਕਿਸਤਾਨ ਵਿੱਚ ਹੱਕ ਹੱਥ ਹੈ। ਭਾਰਤ ਵਿੱਚ ਵੀ ਕਈਆਂ ਕੰਪਨੀਆਂ ਵਿੱਚ ਸੀਰ ਹੈ ਲੰਡਨੀਆਂ ਦਾ, ਕਰੋੜਾਂ ਰੁਪਏ ਕੁਮਾਰ ਸਦਾ ਲੈ ਜਾਂਦੇ ਹਨ। ਜੋ ਆਉਂਦੇ ਨੇ ਗੋਰੇ ਤੁਰ ਗਏ ਹਨ, ਉਹਨਾਂ ਨੂੰ ਕੀ ਪਤਾ। ਤਾਰੂਗੀ ਪ੍ਰਤੀਤ। ਬਾਬੇ ਹਜਰੋਂ ਨੇ ਬਚਨ ਸੁਣਾਇਆ। ਗੁਰੂ ਹਰੀ ਸਿੰਘ ਜੀ ਹਜਰੋਂ ਗਏ ਸੀ। ਇੱਕ ਸਿੱਖ ਗੰਗਾ ਸਿੰਘ ਨੂੰ ਪਿਸ਼ਾਬ ਦੀ ਤੰਗੀ ਸੀ। ਉਹ ਸਰਜ ਕੀਤੀ ਮੈਂ ਕਿਵੇਂ ਬਚਾਂ। ਗੁਰੂ ਹਰੀ ਸਿੰਘ ਜੀ ਉੱਤਰ ਦਿੱਤਾ ਕਰਮ ਰੋਗ ਹੈ, ਕੋਈ ਦਾਰੂ ਨਹੀਂ। ਉਹ ਝੂੜਦਾ ਮੁੜਿਆ ਤਾਂ ਮੇਰੇ ਪਿਤਾ ਰਤਨ ਸਿੰਘ ਜੀ ਕਿਹਾ, ਚੱਲ ਮੈਂ ਤੇਰੇ ਨਾਲ ਚੱਲਦਾ ਹਾਂ। ਗੁਰੂ ਹਰੀ ਸਿੰਘ ਜੀ ਪਾਸ ਆ ਹੱਥ ਜੋੜ ਅਰਜ ਕੀਤੀ, ਗੁਰੂ ਨਾ ਮੁਕਤ ਕਰੇ ਕਾਪ ਹੈ ਅਭਿਲਾਖੀ ਹੈ। ਗੁਰੂ ਜੀ ਕਿਹਾ, ਅਖੰਡ ਪਾਠ ਕਰਾਓ। ਤਾਂ ਗੰਗਾ ਸਿੰਘ ਨੇ ਕਿਹਾ, ਮੈਂ ਠੀਕ ਹੀ ਬਚ ਜਾਵਾਂਗਾ। ਗੁਰੂ ਜੀ ਕਿਹਾ, ਇੱਕ ਬੰਨੇ ਹੋ ਜਾਏਗਾ। ਅਖੰਡ ਪਾਠ ਦੇ ਵਿੱਚੇ ਹੀ ਚੜ੍ਹ ਗਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕੀਤਾ। ਪ੍ਰਹਿਲਾਦ ਭਗਤ ਦਾ ਨਿਸ਼ਚਾ ਪੂਰਨ ਸੀ, ਤਾਂ ਹੀ ਉਸਨੂੰ ਕਿਤੋਂ ਕਸਰ ਨਾ ਲੱਗੀ ਸੀ। ਇੱਕ ਬ੍ਰਾਹਮਣ ਕਿਹਾ, ਜੇ ਮੇਰਾ ਰਾਮ ਹੈ ਤਾਂ ਰੱਖੇਗਾ। ਉਸਨੂੰ ਉੱਚੇ ਥਾਂ ਤੋਂ ਸੁੱਟਿਆ ਤਾਂ ਉਂਗਲਾਂ 'ਤੇ ਸੱਟ ਲੱਗੀ ਸੀ। ਉਸਨੇ ਜੋ ਕਿਹਾ ਸੀ ਸੋ ਕਸਰ ਸੀ ਪੂਰਨ ਪ੍ਰਤੀਤ ਵਿੱਚ। ਅਤੇ ਬਚਨ ਕੀਤੋ ਨੇ, ਗੁਰੂ ਦੇ ਬਚਨ 'ਤੇ ਨਿਰਸੰਕ ਚੱਲਿਆ ਕਸਰ ਨਹੀਂ ਲੱਗਦੀ, ਗੁਰਵਾਕ ਵਿੱਥ ਨਹੀਂ ਰਹਿਣ ਦਿੰਦਾ। ਪੰਜ ਸਾਉਣ ਕਥਾ ਵਿੱਚ ਸਤਿਗੁਰੂ ਜੀ ਬਚਨ ਕੀਤਾ, ਨਵਾਣੀ ਦਾ ਮੇਲਾ ਗੁਰੂ ਹਰੀ ਸਿੰਘ ਜੀ ਜੇਠ ਵਿੱਚ ਇਸੇ ਅਰਥ ਰੱਖਿਆ ਸੀ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਖੋਟੀ ਆਨੰਦ ਮਰਿਆਦਾ ਦਾ ਮੁੱਢ ਵੱਧਾ ਸੀ। ਪੰਜ ਸਾਉਣ ਕਥਾ ਸਮੇਂ ਸੰਤਾਲਾ ਸਿੰਘ ਜੀ ਵਰਿਆਮ ਸਿੰਘ ਜੀ ਨਾ ਆਏ ਜਾਣ ਕਿਹੋ ਨੇ, ਅੱਜ ਕਿਉਂ ਨਹੀਂ ਆਏ? ਇੱਕ ਸਿੱਖ ਕਿਹਾ, ਖੇਤਾਂ ਦੇ ਕੰਮ ਵਿੱਚ ਰੁੱਝੇ ਕਾਰਨ ਨਹੀਂ ਆਏ। ਤਾਂ ਬਚਨ ਕੀਤੋ ਨੇ, ਏਕ ਸਮੇਂ ਵਰਨੀ ਸੰਤ ਜੂਮਣ ਸਿੰਘ ਜੀ ਸਰਿਹਾਲੀ ਵਾਲਿਆਂ, ਇਸੇ ਤਰ੍ਹਾਂ ਲਾਭ ਸਿੰਘ ਸਤਸੰਗ ਸਮੇਂ ਨਾ ਆਇਆ, ਪੁੱਛਿਆ ਸੀ ਉਹ ਕਿਉਂ ਨਹੀਂ ਆਇਆ। ਕਿਸੇ ਕਿਹਾ, ਉਹ ਘੋੜੀ ਦੀ ਦਵਾਈ ਵੱਲ ਰੁੱਝਿਆ ਹੈ। ਤਾਂ ਸੰਤਾਂ ਕਿਹਾ ਸੀ, ਦਵਾਵਾਂ 'ਤੇ ਸਭ ਸਤਸੰਗ ਵਿੱਚ ਹਨ, ਉਹ ਉੱਥੇ ਕਿਉਂ ਰੁੱਝ ਰਿਹਾ ਹੈ? ਉਹ ਘੋੜੀ ਨਹੀਂ ਬਚੀ ਸੀ, ਪਰ ਮੈਂ ਸੰਤਾਂ ਦੀ ਕਿਰਤ ਨੂੰ ਵਰਤਦੀ ਸਾਂਭ ਕਰਨੀ ਯੋਗ ਸਮਝ ਗਿਲਾ ਨਹੀਂ ਕਰਦਾ। ਉਹ ਜੋ ਕਰਦੇ ਹਨ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਤਿਨ੍ਹਾਂ ਦਾ ਖਾਧਾ ਪਹਿਦਾ ਮਾਇਆ ਸਭ ਪਵਿੱਤ ਹੈ ਦੀ ਵਰਤੋਂ ਵਾਲੇ ਹਨ।